ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿੱਚ ਸ਼ਬਦ ਅੱਖਰ ਦਾ ਜ਼ਿਕਰ ਬੇਅੰਤ ਵਾਰੀ ਆਉਂਦਾ ਹੈ। ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁਰ ਜਨਮ ਨਾ ਆਵਾਂ, ਜਾਂ ਫਿਰ ਬਿਨ ਸ਼ਬਦੇ ਜੱਗ ਬਹੁਰਾਨਾ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿੱਤ ਆਏ ਸੰਸਾਰ। ਇਸ ਸ਼ਬਦ ਅੱਖਰ ਤੋਂ ਕੀ ਭਾਵ ਹੈ, ਕਿਵੇਂ ਇਸਨੂੰ ਜਾਣਿਆ ਬੁੱਝਿਆ ਜਾਂ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ, ਅਤੇ ਕਿਵੇਂ ਇਸ ਤੋਂ ਬਿਨਾਂ ਅਸੀਂ ਬਹੁਰਾਨੇ ਫਿਰਦੇ ਹਾਂ। ਗੁਰਮੁਖ ਪਿਆਰੇ ਵਾਓ ਜੀ ਹੋਰਾਂ ਨੇ ਸ਼ਬਦ ਦੇ ਵਿਸ਼ੇ 'ਤੇ ਲਿਖੇ ਗੁਰਬਾਣੀ ਵਿਚਾਰ ਦੇ ਲੇਖਾਂ ਦੀ ਲੜੀ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਸ਼ਬਦ ਭਾਗ ਪਹਿਲਾ। ਸਾਡੇ ਹਿਰਦੇ ਵਿੱਚ ਪਹਿਲਾਂ ਵਲਵਲਾ ਉਪਜਦਾ ਹੈ, ਬੁੱਧੀ ਇਸ ਦੀ ਛਾਣਬੀਣ ਕਰਕੇ ਇਹਨੂੰ ਖਿਆਲ ਦਾ ਰੂਪ ਦਿੰਦੀ ਹੈ। ਫਿਰ ਜਦੋਂ ਅਸੀਂ ਇਸ ਖਿਆਲ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਇਸ ਨੂੰ ਆਪਣੀ ਬੋਲੀ ਅਤੇ ਅੱਖਰਾਂ ਦੁਆਰਾ ਰਸਨਾ ਨਾਲ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਇਹਦਾ ਮਤਲਬ ਇਹ ਹੋਇਆ ਕਿ ਸਾਡੇ ਵਲਵਲੇ ਜਾਂ ਖਿਆਲ ਅਸਲੀ ਵਸਤੂ ਹਨ। ਸਾਡੀ ਬੋਲੀ ਜਾਂ ਸ਼ਬਦ ਅਤੇ ਅੱਖਰ ਇਹ ਤਾਂ ਸਾਡੇ ਖਿਆਲਾਂ ਨੂੰ ਪ੍ਰਗਟਾਉਣ ਦੇ ਕੇਵਲ ਸਾਧਨ ਮਾਤਰ ਹਨ। ਇਹ ਸਾਰੀ ਕਿਰਿਆ ਸਰਗੁਣ ਦੁਨੀਆ ਦਾ ਕਰਤਵ ਹੈ ਜਾਂ ਤ੍ਰੈ ਗੁਣਾਂ ਦੀ ਖੇਲ ਹੈ। ਇਹਦੇ ਤੋਂ ਉੱਪਰ ਆਤਮਿਕ ਦੁਨੀਆ ਦੀ ਖੇਲ ਇਹ ਹੋਰਵੇਂ ਹੈ। ਪਰਮਾਤਮਾ ਦਾ ਸਰੂਪ ਆਤਮ ਪ੍ਰਕਾਸ਼ ਹੈ, ਜਿਹੜਾ ਕਿ ਸ਼ਬਦ ਜਾਂ ਨਾਮ ਦੁਆਰਾ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੁੰਦਾ ਹੈ। ਜਿਵੇਂ ਅਸੀਂ ਸੂਰਜ ਨੂੰ ਉਹਦੀ ਧੁੱਪ ਤੋਂ ਜਾਣਦੇ ਹਾਂ, ਇਸੇ ਤਰ੍ਹਾਂ ਅਸੀਂ ਪਰਮਾਤਮਾ ਨੂੰ ਸ਼ਬਦ ਜਾਂ ਨਾਮ ਦੁਆਰਾ ਜਾਣ ਸਕਦੇ ਹਾਂ। ਮਾਇਆ ਦੇ ਘੋਰ ਅੰਧਕਾਰ ਵਿੱਚ ਜਦੋਂ ਕਦੇ ਸਾਡੇ ਉਨਮਨ ਉੱਤੇ ਇਸ ਆਤਮਿਕ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਫਿਰ ਉਹਨੂੰ ਅਨੁਭਵ ਕਿਹਾ ਜਾਂਦਾ ਹੈ। ਵੈਸੇ ਅਸੀਂ ਸ਼ਬਦ ਦੇ ਅੱਖਰੀ ਸਰੂਪ ਨੂੰ ਹੀ ਜਾਣਦੇ ਹਾਂ, ਲੇਕਿਨ ਜਦੋਂ ਕਦੀ ਮਾਇਆ ਦੇ ਘੋਰ ਅੰਧਕਾਰ ਵਿੱਚ ਸਾਡੇ ਉਨਮਨ ਉੱਤੇ ਇਸ ਆਤਮਿਕ ਪ੍ਰਕਾਸ਼ ਦਾ ਲਿਸ਼ਕਾਰਾ ਪੈਂਦਾ ਹੈ ਤਾਂ ਉਹਨੂੰ ਅਨੁਭਵ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਆਤਮਿਕ ਪ੍ਰਕਾਸ਼ ਦੇ ਝਲਕਾਰਿਆਂ ਨੂੰ ਅਨੁਭਵ ਕਰਨਾ ਹੀ ਸ਼ਬਦ ਦਾ ਬੁੱਝਣਾ, ਸਿੱਝਣਾ, ਚੀਨਣਾ, ਪਹਿਚਾਨਣਾ, ਉਹਨੂੰ ਵਿਚਾਰਨਾ ਜਾਂ ਕਮਾਉਣਾ ਕਿਹਾ ਗਿਆ ਹੈ, ਨਾ ਕਿ ਐਵੇਂ ਬੁੱਧੀ ਨਾਲ ਅੱਖਰੀ ਅਰਥਾਂ ਨੂੰ ਸਮਝਣਾ। ਚੀਨਤ ਚੀਤ ਨਿਰੰਜਨ ਲਾਇਆ, ਕੋ ਕਬੀਰ ਤੋ ਅਨੁਭਵ ਪਾਇਆ, ਉਨਮਨ ਮਨੁਆ ਸੁਨ ਸਮਾਨਾ, ਦੁਬਿਧਾ ਦੁਰਮਤ ਭਾਗੀ, ਕੋ ਕਬੀਰ ਅਨੁਭਵ ਇੱਕ ਦੇਖਿਆ, ਰਾਮ ਨਾਮ ਲਿਵ ਲਾਗੀ। ਅਨੁਭਵ ਤੋਂ ਬਿਨਾਂ ਦੁਬਿਧਾ ਦੇ ਵਿੱਚ ਹੀ ਫਿਰਦੇ ਹਾਂ, ਅਨੁਭਵ ਹੋਣ ਦੇ ਨਾਲ ਹੀ ਰਾਮ ਨਾਮ ਲਿਵ ਲਾਗੀ। ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜ ਸਾਰ, ਪੜ੍ਹੀਐ ਗੁਨੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਅਨੁਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਥੋਂ ਜਾਇਆ ਥਾ। ਗੁਰ ਉਪਦੇਸ਼ ਅਵੇਸ ਕਰ, ਅਨੁਭਵ ਪਦ ਪਾਈ। ਹੁਣ ਗੁਰਬਾਣੀ ਇਹ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਹੀ ਉਚਰੀ ਗਈ ਹੈ, ਸੋ ਸਾਡੀ ਸੀਮਿਤ ਬੁੱਧੀ ਦੀ ਛਾਣਬੀਨ ਸਮਝ ਤੇ ਪਕੜ ਤੋਂ ਇਸੇ ਕਰਕੇ ਪਰੇ ਹੈ। ਇਸੇ ਲਈ ਗੁਰਬਾਣੀ ਦੇ ਡੂੰਘੇ ਗੁੱਝੇ ਅਧਿਆਤਮਿਕ ਅਰਥਾਂ, ਭੇਦਾਂ ਅਤੇ ਇਹਦੇ ਵਿਚਲੇ ਭਾਵਾਂ ਤੋਂ ਅਸੀਂ ਅਣਜਾਣ ਹਾਂ, ਤੇ ਗੁਰਬਾਣੀ ਦੀਆਂ ਡੂੰਘਿਆਈਆਂ ਦੇ ਗੁੱਝੇ ਭਾਵਾਂ ਤੇ ਭੇਦਾਂ ਦਾ ਰਸ ਮੰਨਣ ਤੋਂ ਅਸਮਰਥ ਰਹਿੰਦੇ ਹਾਂ। ਅਸੀਂ ਆਪੋ ਆਪਣੀ ਬੁੱਧੀ ਅਨੁਸਾਰ ਹੀ ਗੁਰਬਾਣੀ ਦੇ ਅੱਖਰੀ ਤੇ ਭਾਵ ਅਰਥ ਵਿਚਾਰ ਕੇ ਉਹਦੇ ਨਾਲ ਹੀ ਸੰਤੁਸ਼ਟ ਹੋਏ ਰਹਿੰਦੇ ਹਾਂ। ਗੁਰਬਾਣੀ ਵਿੱਚ ਸ਼ਬਦ ਤੇ ਨਾਮ ਅੱਖਰਾਂ ਦਾ ਜ਼ਿਕਰ ਕਿਉਂਕਿ ਬੇਅੰਤ ਵਾਰੀ ਆਇਆ ਹੈ ਤੇ ਹੋਰਨਾਂ ਅੱਖਰਾਂ ਦੀ ਤਰ੍ਹਾਂ ਸ਼ਬਦ ਅੱਖਰ ਦਾ ਵੀ ਅਸੀਂ ਆਪਣੀ ਅਲਪ ਬੁੱਧੀ ਆਪਣੀ ਤ੍ਰੈਗੁਣੀ ਬੁੱਧੀ ਨਾਲ ਹੀ ਅਰਥ ਕਰਦੇ ਤੇ ਸੁਣਦੇ ਹਾਂ। ਇਸ ਕਰਕੇ ਜਗਿਆਸੂਆਂ ਵਿੱਚ ਸ਼ਬਦ ਅੱਖਰ ਬਾਬਤ ਭਰਮ ਭੁਲੇਖੇ ਪਏ ਹੁੰਦੇ ਹਨ। ਗੁਰਬਾਣੀ ਵਿੱਚ ਵੀ ਇਸ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ। ਸ਼ਬਦ ਸੂਝੇ ਤਾਂ ਮਨ ਸਿਉਂ ਲੂਝੇ, ਮਨਸਾ ਮਾਰ ਸਮਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੇ, ਆਪ ਮਾਰੇ ਤਾਂ ਤ੍ਰਿਭਵਨ ਸੂਝੇ। ਤ੍ਰੈ ਗੁਣ ਪੜੇ ਹਰ ਤੱਤ ਨਾ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਉਪਦੇਸ਼ ਕਰੇ ਆਪ ਨਾ ਕਮਾਵੇ, ਤੱਤ ਸ਼ਬਦ ਨਾ ਪਛਾਣੈ। ਏਕ ਸ਼ਬਦ ਤੂੰ ਚੀਨੇ ਨਾਹੀ, ਫਿਰ ਜੂਨੀ ਆਵੇਂਗਾ। ਮੂਰਖ ਸ਼ਬਦ ਨਾ ਚੀਨੇ, ਸੂਝ ਬੂਝ ਨਹਿ ਕਾਏ। ਹੁਣ ਗੁਰਬਾਣੀ ਦੀ ਅਨੁਭਵੀ ਰੋਸ਼ਨੀ ਵਿੱਚ ਸ਼ਬਦ ਦੀ ਅਸਲੀ ਵਿਚਾਰ ਕੀ ਹੈ, ਇਹ ਗੁਰਮੁਖ ਪਿਆਰਿਆਂ ਨੇ ਇਸ ਲੇਖ ਵਿੱਚ ਦਰਸਾਉਣ ਦਾ ਉੱਦਮ ਕੀਤਾ ਹੈ। ਗੁਰਬਾਣੀ ਵਿੱਚ ਸ਼ਬਦ ਅੱਖਰ ਦੇ ਨਾਲ ਕਈ ਪ੍ਰਕਾਰ ਦੇ ਵਿਸ਼ੇਸ਼ਣ ਲਾਏ ਗਏ ਹਨ, ਜਿਵੇਂ ਕਿ ਗੁਰ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਏਕ ਸ਼ਬਦ, ਤੱਤ ਸ਼ਬਦ, ਪੂਰਾ ਸ਼ਬਦ, ਖੇਵਟ ਸ਼ਬਦ, ਨਿਰਭਉ ਸ਼ਬਦ, ਸਾਹਿਬ ਸ਼ਬਦ, ਅਲਖ ਸ਼ਬਦ, ਕਰਾਰਾ ਸ਼ਬਦ, ਲੰਗਰ ਸ਼ਬਦ, ਰਤਨ ਸ਼ਬਦ, ਪਤਾਰ ਸ਼ਬਦ, ਸੀਤਲ ਸ਼ਬਦ, ਅਪਾਰ ਸ਼ਬਦ, ਦਾਤਾ ਸ਼ਬਦ, ਬੋਹਿਤ ਸ਼ਬਦ, ਦਿਸਾਣ ਸ਼ਬਦ, ਅੰਕਸ ਸ਼ਬਦ, ਅਭਿਨਾਸੀ ਸ਼ਬਦ, ਮਿੱਠਾ ਸ਼ਬਦ, ਮਹਾਰਸ ਸ਼ਬਦ, ਔਖਦ ਸ਼ਬਦ ਆਦਿ ਅਨੇਕ ਪ੍ਰਕਾਰ ਦੇ ਵਿਸ਼ੇਸ਼ਣ ਗੁਰਬਾਣੀ ਵਿੱਚ ਆਉਂਦੇ ਹਨ। ਸ਼ਬਦ ਅੱਖਰ ਅਤੇ ਉਹਨਾਂ ਦੇ ਵਿਸ਼ੇਸ਼ਣਾਂ ਦੇ ਅਨੁਭਵੀ ਭਾਵ ਅਰਥਾਂ ਨੂੰ ਸੁਣਨ ਲਈ, ਉਹਨਾਂ ਨੂੰ ਵਿਚਾਰਨ ਲਈ, ਪਛਾਣਨ ਲਈ, ਬੁੱਝਣ ਸਿੱਝਣ ਕਮਾਉਣ ਲਈ, ਮਾਨਣ ਲਈ ਅਨੁਭਵੀ ਸੋਝੀ ਦੀ ਲੋੜ ਹੈ। ਅੱਖਰੀ ਅਰਥਾਂ ਦੀ ਨਹੀਂ ਬਲਕਿ ਅਨੁਭਵੀ ਸੋਝੀ ਦੀ ਲੋੜ ਹੈ। ਆਮ ਤੌਰ 'ਤੇ ਤਾਂ ਅਸੀਂ ਤੱਤ ਸ਼ਬਦ ਦੇ ਅੱਖਰੀ ਸਰੂਪ ਨੂੰ ਹੀ ਆਪਣੀ ਅਲਪਗ ਬੁੱਧੀ ਨਾਲ ਸੁਣਨਾ, ਸਮਝਣਾ ਜਾਂ ਅਰਥਾਉਣਾ, ਵਿਚਾਰਨਾ ਸਮਝ ਲੈਂਦੇ ਹਾਂ। ਅਸਲ ਵਿੱਚ ਇਹ ਗੁਰਬਾਣੀ ਵਿੱਚ ਦਰਸਾਇਆ ਹੋਇਆ ਜੋ ਤੱਤ ਸ਼ਬਦ ਹੈ, ਇਹਦਾ ਕੋਈ ਗੁੱਝਾ ਭੇਦ ਹੈ ਜਿਹਨੂੰ ਕੇਵਲ ਅਨੁਭਵ ਦੁਆਰਾ ਜਾਣਿਆ, ਬੁੱਝਿਆ, ਚੀਨਿਆ, ਪਹਿਚਾਣਿਆ, ਵਿਚਾਰਿਆ, ਕਮਾਇਆ, ਪੁੰਚਿਆ, ਧਿਆਇਆ ਅਤੇ ਮਾਣਿਆ ਜਾ ਸਕਦਾ ਹੈ। ਜਦ ਤੱਕ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਹੀਂ ਹੁੰਦਾ, ਤਦ ਤੱਕ ਅਸੀਂ ਸਰਗੁਣ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ, ਇਸ ਤ੍ਰੈਗੁਣੀ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਗੁਰ ਸ਼ਬਦ ਦੇ ਅੱਖਰੀ ਸਰੂਪ ਅਰਥਾਤ ਗੁਰਬਾਣੀ ਦੇ ਲੜ ਲੱਗਣਾ ਹੈ। ਗੁਰਬਾਣੀ ਦਾ ਪਾਠ, ਕੀਰਤਨ, ਵਿਚਾਰ, ਇਹਦੇ ਅਰਥ ਸਮਝਣ ਅਤੇ ਸਮਝਾਉਣ ਦੀ ਲੋੜ ਹੀ ਨਹੀਂ, ਸਗੋਂ ਇਹ ਅਧਿਆਤਮਿਕ ਪੰਧ ਉੱਤੇ ਚੱਲਣ ਵਾਸਤੇ ਜ਼ਰੂਰੀ ਹੈ। ਸਤਸੰਗ ਅਤੇ ਸਿਮਰਨ, ਇਹ ਦੋ ਅਨੁਭਵੀ ਦੇਸ਼ ਜਾਂ ਆਤਮਿਕ ਮੰਡਲ ਵੱਲ ਲੈ ਜਾਣ ਦੇ ਸਾਧਨ ਹਨ। ਗੁਰਬਾਣੀ ਨੂੰ ਉਹਦਾ ਪਾਠ, ਕੀਰਤਨ, ਵਿਚਾਰ, ਅਰਥ ਸਮਝਣਾ, ਸਮਝਾਉਣਾ ਇਹ ਮੁਬਾਰਕ ਹੈ, ਪਰ ਅਨੁਭਵੀ ਦੇਸ਼ ਵੱਲ ਜਾਣ ਲਈ ਜਾਂ ਆਤਮਿਕ ਮੰਡਲ ਵੱਲ ਲੈ ਜਾਣ ਲਈ ਸਤਸੰਗ ਅਤੇ ਸਿਮਰਨ ਇਹ ਦੋ ਸਾਧਨ ਦੱਸੇ ਗਏ ਹਨ। ਸਾਡੇ ਲਈ ਇਹਨਾਂ ਦੋਨਾਂ ਮਾਨਸਿਕ ਅਤੇ ਆਤਮਿਕ ਮੰਡਲਾਂ ਦੀ ਕਿਰਿਆ ਦਾ ਸਹੀ ਗਿਆਨ ਹੋਣਾ ਲਾਜ਼ਮੀ ਹੈ। ਸੋ ਇਸ ਗਿਆਨ ਅਨੁਸਾਰ ਫਿਰ ਅਸੀਂ ਆਪਣਾ ਆਤਮਿਕ ਜੀਵਨ ਢਾਲਣਾ ਹੈ। ਸਿੱਖ ਜਗਤ ਵਿੱਚ ਬਹੁਤ ਸਾਰੇ ਲੋਕ ਐਵੇਂ ਮਾਨਸਿਕ ਤੇ ਸਰੀਰਕ ਘਾਲਣਾ ਨੂੰ ਹੀ ਧਾਰਮਿਕ ਮੰਜ਼ਿਲ ਸਮਝ ਕੇ ਸੰਤੁਸ਼ਟ ਰਹਿੰਦੇ ਹਨ। ਪਰ ਅਸਲ ਵਿੱਚ ਅਸੀਂ ਜੋ ਸਰੀਰਕ ਤੇ ਮਾਨਸਿਕ ਘਾਲਣਾ ਘਾਲਦੇ ਹਾਂ, ਇਹ ਆਤਮਿਕ ਮੰਜ਼ਿਲ ਵੱਲ ਜਾਣ ਵਾਸਤੇ ਯਤਨ ਤਾਂ ਹਨ, ਨਤੀਜਾ ਨਹੀਂ, ਸਾਧਨ ਹਨ, ਪੂਰਨਤਾ ਨਹੀਂ, ਪੌੜੀਆਂ ਹਨ, ਸਿਖਰ ਨਹੀਂ, ਕਲਾਸਾਂ ਹਨ, ਡਿਗਰੀ ਨਹੀਂ, ਇਹ ਗਿਆਨ ਹੈ, ਪ੍ਰਾਪਤੀ ਨਹੀਂ, ਇਹ ਯਾਤਰਾ ਹੈ, ਮੰਜ਼ਿਲ ਨਹੀਂ, ਇਹ ਫੁੱਲ ਹੈ, ਉਹਦੀ ਮਹਿਕ ਨਹੀਂ, ਇਹ ਫਲ ਹੈ, ਉਹਦਾ ਰਸ ਨਹੀਂ। ਸਾਡੀ ਮੰਜ਼ਿਲ ਕੀ ਹੈ? ਅਨੁਭਵੀ ਪ੍ਰਕਾਸ਼ ਦੁਆਰਾ ਧੁਰ ਇਲਾਹੀ ਮੰਡਲ ਦੇ ਵਿੱਚ ਪਹੁੰਚ ਕੇ ਹਰੀ ਵਿੱਚ ਸਮਾਉਣਾ, ਇਹ ਸਾਡੀ ਆਤਮਿਕ ਮੰਜ਼ਿਲ ਹੈ। ਗੁਰਬਾਣੀ ਵਿੱਚ ਸ਼ਬਦ ਦੇ ਅਨੇਕਾਂ ਪੱਖ ਦਰਸਾਏ ਗਏ ਹਨ, ਜਿਵੇਂ ਕਿ ਸ਼ਬਦ ਇਹ ਗੁਰੂ ਹੈ, ਪ੍ਰਕਾਸ਼ ਹੈ, ਇਹ ਰਵ ਰਿਆ ਭਰਪੂਰ ਹੈ, ਇਹ ਨਿਰਮਲ ਹੈ, ਨਾਮ ਹੈ, ਅੰਮ੍ਰਿਤ ਹੈ, ਆਤਮ ਰਸ ਹੈ, ਆਤਮ ਰੰਗ ਹੈ, ਇਹ ਤੁਰਕੀ ਬਾਣੀ ਹੈ, ਇਹ ਜੋਤ ਹੈ, ਤੱਤ ਹੈ, ਇਹ ਪੂਰਾ ਹੈ, ਨਿਰਭਉ ਹੈ, ਅਵਿਨਾਸ਼ੀ ਹੈ, ਨਿਰਮਲ ਨਾਦ ਹੈ, ਇਹ ਦਾਤਾ ਹੈ, ਇਹ ਸੱਚੀ ਗੁਰਮਤ ਹੈ, ਪ੍ਰੇਮ ਪਦਾਰਥ ਹੈ, ਇਹ ਹੀਰਾ ਰਤਨ ਹੈ, ਲੰਗਰ ਹੈ, ਨਿਸ਼ਾਨ ਹੈ, ਖੇਵਟ ਹੈ, ਬੋਹਿਤ ਹੈ, ਬਖਸ਼ਿਸ਼ ਹੈ, ਇਹ ਆਤਮਾ ਹੈ, ਸਦਾ ਨਿਭਦਾ ਹੈ, ਅੰਤਰ ਧਿਆਨ ਹੈ, ਅਖੁੱਟ ਧਨ ਹੈ, ਇਹ ਭਗਤ ਭੰਡਾਰ ਹੈ, ਚਰਨ ਕਮਲ ਹੈ। ਸ੍ਰਿਸ਼ਟੀ ਰਚਨ ਤੋਂ ਪਹਿਲਾਂ ਨਿਰੰਕਾਰ ਜੁਗਾਂ ਜੁਗਾਂਤਰਾਂ ਤੋਂ ਕੇਵਲ ਆਪਣੇ ਆਪ ਵਿਸਮਾਦੀ ਸੁਨ ਸਮਾਧ ਸਰੂਪ ਵਿੱਚ ਲੀਨ ਰਿਹਾ। ਦ੍ਰਿਸ਼ਟ ਤੇ ਅਦ੍ਰਿਸ਼ਟ ਸੰਸਾਰ ਉਦੋਂ ਕੁਝ ਵੀ ਨਹੀਂ ਸੀ। ਨਿਰੰਕਾਰ ਦੇ ਇਸ ਅਸਚਰਜ ਤੇ ਅਦਭੁਤ ਸਰੂਪ ਨੂੰ ਗੁਰਬਾਣੀ ਵਿੱਚ ਬਿਆਨਿਆ ਗਿਆ ਹੈ, ਆਦਿ ਕੋ ਵਿਸਮਾਦ ਵਿਚਾਰ ਕਥਿਅਲੇ ਸੁਨ ਨਿਰੰਤਰ ਵਾਸ ਲੀਆ, ਅਰਬਦ ਨਰਬਦ ਧੁੰਦੂਕਾਰਾ ਧਰਣ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਦਾ। ਕੇਤੜਿਆਂ ਦਿਨ ਗੁਪਤ ਕਹਾਇਆ, ਕੇਤੜਿਆਂ ਦਿਨ ਸੁਨ ਸਮਾਇਆ, ਕੇਤੜਿਆਂ ਦਿਨ ਧੁੰਦੂਕਾਰਾ ਆਪੇ ਕਰਤਾ ਪ੍ਰਗਟੜਾ। ਮਨ ਚਿੱਤ ਬੁੱਧੀ ਅੱਖਰ ਰੂਪ ਰੰਗ ਰੇਖ ਭੇਖ ਆਹਤ ਨਾਦ ਤੋਂ ਪਰੇ ਤੱਤ ਰੂਪ ਸ਼ਬਦ ਪਹਿਲਾਂ ਸਿਰਜਣਹਾਰ ਨਿਰੰਕਾਰ ਦੀ ਸੁਨ ਸਮਾਧ ਦੀ ਅਵਸਥਾ ਦੇ ਵਿੱਚ ਹੀ ਵਸਦਾ ਸੀ। ਅੱਖਰਾਂ ਤੋਂ ਰੂਪ ਤੋਂ ਰੰਗ ਤੋਂ ਰੇਖ ਭੇਖ ਤੋਂ ਪਰੇ ਇਹ ਸ਼ਬਦ ਨਿਰੰਕਾਰ ਦੀ ਅਕਾਲ ਪੁਰਖ ਦੀ ਸੁਨ ਸਮਾਧ ਦੀ ਅਵਸਥਾ ਦੇ ਵਿੱਚ ਵਸਦਾ ਸੀ। ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਅਕੁਲੀਨ ਰਹਿਤੋ ਸ਼ਬਦ ਸੋ ਸਾਰ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਗੁਰੂ ਮਤ ਪਰਥਾਏ ਸਿੱਧਾਂ ਨੇ ਅਨੇਕਾਂ ਪ੍ਰਸ਼ਨ ਕੀਤੇ, ਜਿਹਦਾ ਕੇਵਲ ਸੰਖੇਪ ਜਿਹਾ ਵਰਣਨ ਇੱਥੇ ਕੀਤਾ ਜਾਂਦਾ ਹੈ। ਪਹਿਲਾ ਪ੍ਰਸ਼ਨ ਸੀ, ਇਸ ਮਤ ਦਾ ਮੁੱਢ ਕੀ ਹੈ? ਫਿਰ ਇਹ ਮਤ ਕਦੋਂ ਚੱਲਿਆ? ਤੁਹਾਡਾ ਗੁਰੂ ਕੌਣ ਹੈ? ਚੇਲੇ ਕਿਸ ਤਰ੍ਹਾਂ ਬਣੀਦਾ ਹੈ? ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ। ਇਹਨਾਂ ਪ੍ਰਸ਼ਨਾਂ ਦਾ ਉੱਤਰ ਗੁਰੂ ਨਾਨਕ ਸਾਹਿਬ ਨੇ ਇਉਂ ਦਿੱਤਾ, ਇਸ ਮਤ ਦਾ ਨਾਮ ਸਤਿਗੁਰ ਮਤ ਹੈ, ਭਾਵ ਇਸ ਮਤ ਦਾ ਮੁੱਢ ਜਾਂ ਸੰਚਾਲਕ ਉਹ ਅਕਾਲ ਪੁਰਖ ਆਪ ਹੈ। ਜਦੋਂ ਤੋਂ ਪਵਨ ਬਣੀ ਹੈ ਜਾਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਦਾ ਇਹ ਮਤ ਚੱਲਿਆ ਆ ਰਿਹਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਦਾ ਸ਼ਬਦ ਗੁਰੂ ਮਤ ਕੇਵਲ 500 ਸਾਲ ਪੁਰਾਣਾ ਨਹੀਂ, ਕਿਉਂਕਿ ਇਹ ਸ਼ਬਦ ਬਾਣੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਅਤੇ ਹੋਰ ਅਨੇਕਾਂ ਅਵਤਾਰਾਂ, ਸੰਤਾਂ, ਭਗਤਾਂ, ਮਹਾਂਪੁਰਖਾਂ ਨੂੰ ਹਰੇਕ ਯੁੱਗ ਵਿੱਚ ਅਨੁਭਵ ਹੁੰਦਾ ਆ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਦਸਾਂ ਜਾਮਿਆਂ ਵਿੱਚ ਅਤੇ ਹੁਣ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਸ ਅਲੋਪ ਹੋ ਰਹੇ ਸ਼ਬਦ ਗੁਰੂ ਮਤ ਨੂੰ ਮੁੜ ਕੇ ਸੁਰਜੀਤ ਕੀਤਾ, ਮੁੜ ਕੇ ਪ੍ਰਚਲਿਤ ਕੀਤਾ ਅਤੇ ਇਹਦੀ ਅਤਿਅੰਤ ਵਡਿਆਈ ਕੀਤੀ, ਇਸ ਮਤ ਨੂੰ ਅਹਿਮੀਅਤ ਦਿੱਤੀ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਪੌਣ ਪਾਣੀ ਬੈਸੰਤਰੋ, ਚੌਥੀ ਧਰਤੀ ਸੰਗ ਮਿਲਾਈ, ਪੰਚਮ ਵਿੱਚ ਆਕਾਸ਼ ਕਰ, ਕਰਤਾ ਛਟਮ ਅਦਿਸ਼ਟ ਸਮਾਈ। ਪੰਜ ਤੱਤ ਕਰਕੇ ਆਪ ਅਦ੍ਰਿਸ਼ਟ ਹੋ ਕੇ ਇਹਦੇ ਵਿੱਚ ਸਮਾ ਗਿਆ। ਤੀਸਰਾ ਸਾਡਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਵਿੱਚ ਸੁਰਤ ਜੋੜਨਾ ਜਾਂ ਸ਼ਬਦ ਦੇ ਅਨਹਦ ਨਾਦ ਵਿੱਚ ਸੁਰ ਹੋਣਾ, ਇਨਟਿਊਨ ਹੋਣਾ, ਇਹ ਉਹਦਾ ਚੇਲਾ ਬਣਨਾ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉੱਪਰ ਦੱਸੇ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ। ਇਹ ਸ਼ਬਦ ਤੋਂ ਬਣਦੀ ਹੈ, ਸ਼ਬਦ ਵਿੱਚ ਹੀ ਸਮਾ ਜਾਂਦੀ ਹੈ ਅਤੇ ਫਿਰ ਦੁਬਾਰਾ ਸ਼ਬਦ ਤੋਂ ਹੀ ਉਤਪੰਨ ਹੁੰਦੀ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ। ਹੁਣ ਸਿੱਧਾਂ ਦਾ ਅਗਲਾ ਪ੍ਰਸ਼ਨ ਸੀ ਕਿ ਇਸ ਸ਼ਬਦ ਦਾ ਵਾਸਾ ਕਿੱਥੇ ਹੈ? ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਸ਼ਬਦ ਸਾਡੇ ਧੁਰ ਅੰਤਰ ਆਤਮਾ ਵਿੱਚ ਵੱਸਦਾ ਹੈ ਅਤੇ ਬਾਹਰ ਸ੍ਰਿਸ਼ਟੀ ਵਿੱਚ ਵੀ ਉਹ ਸਾਰੇ ਹੀ ਓਤ ਪੋਤ ਰਵ ਰਿਹਾ ਭਰਪੂਰ ਹੈ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਉੱਪਰਲੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਇਹ ਸੁਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਪਰਮਾਤਮਾ ਸ਼ਬਦ ਨਾਮ ਜਾਂ ਜੋਤ ਦੇ ਸਰੂਪ ਦੁਆਰਾ ਸਾਡੇ ਅੰਦਰ ਅਤੇ ਸਾਰੀ ਸ੍ਰਿਸ਼ਟੀ ਵਿੱਚ ਰਵ ਰਿਹਾ ਭਰਪੂਰ ਹੈ। ਸਾਇੰਸਦਾਨਾਂ ਨੇ ਮਾਦੇ ਨੂੰ ਬਰੀਕ ਤੋਂ ਬਰੀਕ ਤੋੜ ਕੇ ਇਹ ਸਿੱਧ ਕੀਤਾ ਹੈ ਕਿ ਇਹ ਜੋ ਠੋਸ ਮਾਦਾ ਸਾਨੂੰ ਦਿਸਦਾ ਹੈ, ਇਹ ਅਦ੍ਰਿਸ਼ਟ ਅਤੇ ਸੂਖਮ ਅਣੂਆਂ ਜਿਨ੍ਹਾਂ ਨੂੰ ਪ੍ਰੋਟੋਨਸ, ਨਿਊਟ੍ਰੋਨਸ, ਇਲੈਕਟ੍ਰੋਨਸ ਆਦਿ ਕਿਹਾ ਗਿਆ ਹੈ, ਇਹਨਾਂ ਤੋਂ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ਪ੍ਰੋਟੋਨਸ ਅਤੇ ਨਿਊਟ੍ਰੋਨਸ ਪਰਮਾਣੂ ਦੇ ਕੇਂਦਰ ਵਿੱਚ ਸਥਿਰ ਪੈ ਰਹਿੰਦੇ ਹਨ, ਪਰ ਇਲੈਕਟ੍ਰੋਨਸ ਉਹ ਪ੍ਰਕਾਸ਼ ਦੀ ਰਫ਼ਤਾਰ ਨਾਲ ਸਦਾ ਹੀ ਕੇਂਦਰ ਦੇ ਆਲੇ ਦੁਆਲੇ ਚੱਕਰ ਲਾਉਂਦੇ ਰਹਿੰਦੇ ਹਨ। ਇਹਨਾਂ ਇਲੈਕਟ੍ਰੋਨਸ ਦੀ ਹਰਕਤ ਦੁਆਰਾ ਦੁਨੀਆ ਦੇ ਸਾਰੇ ਪਦਾਰਥ ਅਤੇ ਬਿਜਲੀ ਹੋਂਦ ਵਿੱਚ ਆਉਂਦੀ ਹੈ, ਭਾਵ ਇਲੈਕਟ੍ਰੋਨਸ ਦੀ ਸੂਖਮ ਅਤੇ ਅਦ੍ਰਿਸ਼ਟ ਹਰਕਤ ਮਾਦੇ ਅਤੇ ਬਿਜਲੀ ਦੀ ਸਥੂਲ ਅਤੇ ਦ੍ਰਿਸ਼ਟਮਾਨ ਸ਼ਕਤੀ ਦਾ ਮੂਲ ਹੈ। ਠੀਕ ਇਸੇ ਤਰ੍ਹਾਂ ਧਰਤੀ ਦੀ ਹਰ ਵਸਤੂ ਅਦ੍ਰਿਸ਼ਟ ਕਸ਼ਿਸ਼ ਜਾਂ ਧਰਤ ਖਿੱਚ ਦੁਆਰਾ, ਗ੍ਰੈਵਿਟੀ ਦੁਆਰਾ ਉਹਦੇ ਅਧੀਨ ਚੱਲਦੀ ਹੈ। ਹਰ ਵਸਤੂ ਦੇ ਪਰਮਾਣੂ ਇਸ ਖਿੱਚ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਅਜਿਹੀ ਖਿੱਚ ਸਭ ਪਰਮਾਣੂਆਂ ਵਿੱਚ ਕੇਵਲ ਇਸ ਧਰਤੀ 'ਤੇ ਹੀ ਨਹੀਂ ਬਲਕਿ ਸਾਰੇ ਵਿਸ਼ਵ ਵਿੱਚ ਵਿਆਪਕ ਅਤੇ ਪ੍ਰਵਿਰਤ ਹੈ। ਪਦਾਰਥਕ ਖਿੱਚ ਇਹ ਚੁੰਬਕੀ ਖਿੱਚ ਦੀ ਤਰ੍ਹਾਂ ਅੰਨੇ ਨਿਯਮ ਅਨੁਸਾਰ ਕੰਮ ਕਰਦੀ ਹੈ। ਇਹੋ ਜਿਹਾ ਕੁਦਰਤੀ ਨਿਯਮ ਅਚੇਤ ਹੋਣ ਕਰਕੇ ਨਿਰੰਕਾਰੀ ਨਿਯਮਾਂ ਤੋਂ ਨਿਖੇੜੇ ਜਾ ਸਕਦੇ ਹਨ। ਇਹਨਾਂ ਉਦਾਹਰਨਾਂ ਤੋਂ ਸਿੱਧ ਹੁੰਦਾ ਹੈ ਕਿ ਠੋਸ ਮਾਦੇ ਵਿੱਚ ਵੀ ਸ਼ਕਤੀ ਤਾਂ ਕੰਮ ਕਰਦੀ ਹੈ, ਪਰ ਇਹ ਸ਼ਕਤੀ ਅਤੇ ਇਹਦੇ ਨਿਯਮ ਚੇਤਨ ਨਹੀਂ, ਕਿਉਂਕਿ ਇਹ ਬੁੱਧੀ ਅਤੇ ਵਲਵਲੇ ਤੋਂ ਵਾਂਝੇ ਹਨ। ਜੋ ਅਸੀਂ ਪੜ੍ਹਿਆ ਹੈ ਕਿ ਪਦਾਰਥਕ ਖਿੱਚ ਇਹ ਚੁੰਬਕੀ ਖਿੱਚ ਦੀ ਤਰ੍ਹਾਂ ਇੱਕ ਅੰਨੇ ਨਿਯਮ ਅਨੁਸਾਰ ਕੰਮ ਕਰਦੀ ਹੈ, ਇਹਦੇ ਵਿੱਚ ਕੋਈ ਵਲਵਲਾ, ਕੋਈ ਬੁੱਧੀ ਨਹੀਂ ਹੁੰਦੀ। ਸੋ ਠੋਸ ਮਾਦੇ ਵਿੱਚ ਸ਼ਕਤੀ ਤਾਂ ਕੰਮ ਕਰਦੀ ਹੈ, ਪਰੇ ਸ਼ਕਤੀ ਅਤੇ ਇਹਦੇ ਨਿਯਮ ਚ ਤਨ ਨਹੀਂ, ਕਿਉਂਕਿ ਬੁੱਧੀ ਤੇ ਵਲਵਲੇ ਤੋਂ ਵਾਂਝੇ ਹਨ। ਇਹਨਾਂ ਬਾਹਰਲੇ ਦਿਸਦੇ ਸੰਸਾਰਕ ਤੱਤਾਂ ਅਤੇ ਇਹਨਾਂ ਦੇ ਅਚੇਤ ਨਿਯਮਾਂ ਦਾ ਚਾਲਕ ਕੌਣ ਹੈ, ਇਹਨਾਂ ਦਾ ਕੰਟਰੋਲਰ ਕੌਣ ਹੈ? ਉਹ ਇੱਕ ਹੋਰ ਸਤ ਚਿੱਤ ਆਨੰਦ ਸਰੂਪ ਪਰਮ ਤੱਤ ਹੈ। ਇਹ ਜਿਉਂਦੀ ਜਾਗਦੀ ਆਤਮਿਕ ਜੀਵਨ ਰੋ ਅਨਹਦ ਧੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ। ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜੋ ਪਰਮ ਤੱਤ ਅਕਾਲ ਪੁਰਖ ਹੈ, ਉਹ ਸ਼ਬਦ ਦੇ ਰੂਪ ਵਿੱਚ ਜਾਂ ਅਨਹਦ ਧੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ। ਇਲਾਹੀ ਹੁਕਮ ਦੇ ਅਧੀਨ ਇਹ ਆਤਮਿਕ ਜੀਵਨ ਰੋ ਸਾਰੀ ਸ੍ਰਿਸ਼ਟੀ ਦੇ ਕੁਦਰਤੀ ਨਿਯਮਾਂ ਵਿੱਚ ਰਵ ਰਹੀ ਭਰਪੂਰ ਹੈ। ਗੁਰਬਾਣੀ ਅਨੁਸਾਰ ਇਸੇ ਪਰਮ ਤੱਤ, ਇਸੇ ਜੀਵਨ ਰੋ, ਇਸ ਅਨਹਦ ਧੁਨੀ, ਇਸ ਰੁਣ ਚੁਣਕਾਰ, ਇਹ ਅਕਲ ਕਲਾ, ਬਾਣੀ, ਨਾਮ ਜਾਂ ਹੁਕਮ ਦੇ ਗੁੱਜੇ ਸੂਖਮ ਪਰਮ ਤੱਤਾਂ ਦੇ ਪ੍ਰਵੇਸ਼ ਤੇ ਪ੍ਰਵਿਰਤੀ ਨੂੰ ਹੀ ਸ਼ਬਦ ਕਿਹਾ ਗਿਆ ਹੈ। ਸ਼ਬਦ ਦੀ ਪਰਿਭਾਸ਼ਾ ਕੀ ਹੈ? ਗੁਰਬਾਣੀ ਅਨੁਸਾਰ ਜੋ ਇਹ ਪਰਮ ਤੱਤ, ਜੀਵਨ ਰੋ, ਅਨਹਦ ਧੁਨੀ, ਰੁਣ ਚੁਣਕਾਰ, ਇਹ ਬਾਣੀ, ਨਾਮ, ਹੁਕਮ ਹੈ, ਇਸੇ ਦੇ ਪ੍ਰਵੇਸ਼ ਤੇ ਪ੍ਰਵਿਰਤੀ ਨੂੰ ਸ਼ਬਦ ਕਿਹਾ ਗਿਆ ਹੈ। ਇੱਥੇ ਇੱਕ ਹੋਰ ਗੱਲ ਸਮਝਣ ਵਾਲੀ ਹੈ ਕਿ ਸਾਇੰਸਦਾਨਾਂ ਨੇ ਤਾਂ ਦਿਸਦੇ ਮਾਦੇ ਨੂੰ, ਮੈਟਰ ਨੂੰ ਤੋੜ ਤੋੜ ਕੇ ਇਹਦੇ ਸੂਖਮ ਤੱਤ ਰੂਪ ਨਿਰਚੇਤਨ ਸ਼ਕਤੀ ਨੂੰ ਲੱਭਿਆ ਹੈ। ਇਹਦੇ ਵਿੱਚ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ, ਉਹ ਭਾਵੇਂ ਉਹਦੇ ਵਿੱਚ ਜੀਵਨ ਨਹੀਂ, ਵਲਵਲਾ ਨਹੀਂ, ਪਰ ਸਾਇੰਸਦਾਨਾਂ ਨੇ ਉਸ ਸ਼ਕਤੀ ਨੂੰ ਲੱਭਿਆ ਹੈ। ਲੇਕਿਨ ਭਗਤਾਂ ਨੇ ਸਿਮਰਨ ਦੁਆਰਾ, ਪ੍ਰੇਮਾ ਭਗਤੀ ਨਾਲ ਅੰਤਰਮੁਖੀ ਹੋ ਕੇ ਅਦ੍ਰਿਸ਼ਟ ਖਿੰਡੀਆਂ ਹੋਈਆਂ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੇ ਅੰਦਰ ਹੀ ਜੋ ਜਾਗਤ ਜੋਤ, ਪਰਮ ਤੱਤ ਰੂਪੀ ਸ਼ਬਦ ਜਾਂ ਅਨਹਦ ਧੁਨੀ ਹੈ, ਉਸ ਨੂੰ ਅਨੁਭਵ ਕੀਤਾ ਹੈ। ਜਦੇ ਮਨ ਅਨਹਦ ਧੁਨੀ ਨੂੰ ਸੁਣਦਾ ਹੈ ਤਾਂ ਵਿਸਮਾਦੀ ਅਸਚਰਜ ਰਸ ਮਾਣਦਾ ਹੈ ਅਤੇ ਫਿਰ ਵਾਹ ਵਾਹ ਦੇ ਆਤਮਿਕ ਹੁਲਾਰੇ ਵਿੱਚ ਆ ਕੇ ਇਹਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ ਹੈ ਜਿਹਨੂੰ ਬਾਣੀ ਕਿਹਾ ਜਾਂਦਾ ਹੈ। ਜਦੋਂ ਭਗਤ ਉਸ ਅਨਹਦ ਧੁਨੀ ਨੂੰ ਸੁਣਦੇ ਹਨ, ਉਹਦਾ ਵਿਸਮਾਦੀ ਰਸ ਮਾਣਦੇ ਹਨ, ਵਾਹ ਵਾਹ ਦੇ ਆਤਮਿਕ ਹੁਲਾਰੇ ਵਿੱਚ ਆ ਕੇ ਇਹਦਾ ਕਿਸੇ ਬੋਲੀ ਰਾਹੀਂ ਪ੍ਰਗਟਾਵਾ ਕਰਦੇ ਹਨ, ਤਾਂ ਇਸ ਨੂੰ ਬਾਣੀ ਕਿਹਾ ਜਾਂਦਾ ਹੈ। ਜਦ ਗੁਰੂ ਸਾਹਿਬਾਂ ਦੇ ਮੁਖਾਰ ਬਿੰਦ ਤੋਂ ਇਲਾਹੀ ਅਨਹਦ ਧੁਨੀ ਦਾ ਪ੍ਰਗਟਾਵਾ ਹੋਇਆ ਤਾਂ ਉਹਨੂੰ ਗੁਰਬਾਣੀ ਕਿਹਾ ਗਿਆ। ਇਸ ਤਰ੍ਹਾਂ ਚਾਰੇ ਯੁੱਗਾਂ ਦੇ ਸੰਤ ਭਗਤ ਆਪਣੇ ਹਿਰਦੇ ਦੀਆਂ ਡੂੰਘਿਆਈਆਂ ਵਿੱਚੋਂ ਜਦ ਕੋਈ ਬਚਨ ਉਚਾਰਦੇ ਹਨ ਤਾਂ ਉਹਨਾਂ ਨੂੰ ਸੰਤ ਬਾਣੀ, ਭਗਤ ਬਾਣੀ ਆਦਿ ਕਿਹਾ ਜਾਂਦਾ ਹੈ। ਇਹ ਅਨਹਦ ਧੁਨੀ ਜਾਂ ਨਾਦ, ਇਹ ਸਾਡੇ ਅੰਦਰ ਗੁੱਝੇ ਤੌਰ 'ਤੇ ਆਤਮਿਕ ਡੂੰਘਿਆਈਆਂ ਵਿੱਚ ਇੱਕ ਰਸ ਸਦਾ ਗੂੰਜਦੀ ਰਹਿੰਦੀ ਹੈ ਜਿਹਨੂੰ ਕਿ ਸ਼ਬਦ ਕਿਹਾ ਜਾਂਦਾ ਹੈ। ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ, ਸਦਾ ਹਜੂਰ ਰਵਿਆ ਸਭ ਠਾਈ, ਹਿਰਦੈ ਨਾਮ ਅਪਾਰਾ, ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੇ ਪਿਆਰਾ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਇਸ ਸ਼ਬਦ ਦਾ ਆਦ ਤੱਤ ਸਰੂਪ ਅਨੁਭਵ ਇਹਦੇ ਸੋਮੇ ਨਿਰੰਕਾਰ ਵਾਂਗੂ, ਜਿੱਥੋਂ ਇਹ ਸ਼ਬਦ ਆਇਆ ਹੈ ਉਹਦੇ ਵਾਂਗ ਹੀ ਰੂਪ, ਰੰਗ, ਰੇਖ, ਚੱਕਰ, ਚਿੰਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਸਮੇਂ, ਆਵਾਜ਼ ਜਾਂ ਦੇਸ਼ ਤੋਂ ਪਰੇ ਹੈ। ਗੁਰਬਾਣੀ ਵਿੱਚ ਸ਼ਬਦ ਦੀ ਅਨਹਦ, ਸੂਖਮ ਅਤੇ ਅਨੁਭਵੀ ਹੋਂਦ ਨੂੰ ਕਿਵੇਂ ਦਰਸਾਇਆ ਗਿਆ ਹੈ? 52 ਅੱਖਰ ਲੋਕ ਤ੍ਰੈ ਸਭ ਕੁਛ ਇਸ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ ओए अखर इन में नाहे। जहां बोल तै अक्षर आवा, जय अबोल तै मन न रहावा। बोल अबोल मद है सोई, जस ओ है तस लखे न कोई। रुण चुनो शब्द अनाहद, नित उठ गाइये संतन कै। तिन करते इक चलत उपाया, अनहद बाणी शब्द सुनाया। वाहे गुरु गुर शब्द लै, पिरम प्याला चुप च बोला। अनहद शब्द अवेस अकाड़ कड़ाया। इस विचार तो यह सिद्ध हुंदा है कि शब्द ए दृष्टमान माइकी दुनिया दे विच अखरी रूप अते बोली विच प्रगट है। असी इस नू किवें जान सकते हाँ, इस सूखम शब्द नू अखरी रूप दे विच, गुरबाणी दे रूप विच, बोली दे रूप विच जान सकते हाँ। अखरी नाम अखरी साला, अखरी ज्ञान गीत गुणगा। शब्द निरापुरा अखरी रूप भी नहीं, भावें असी इनू अखरा नाल जान सकते हाँ, पर ये निरापुरा अखरी रूप नहीं। अदृष्ट आत्मिक मंडल विच शब्द सूखम ते अगोचर है, जो साड़ी मन बुद्धि दी पकड़ तो परे है। इनू असी बोली द्वारा जान सकते हाँ, पर ये बोली दे विच ही खत्म नहीं हो जाता, एदे तो परे है। ये इलाही शब्द सिर्फ अनुभव द्वारा समझा बुझा सीझा चीनिया पहचानिया विचारिया कमाया ते त्याया जा सकता है। ये सूखम शब्द इलाही होंद दा प्रगटावा है, उदा प्रतीक है, प्रकाश है, उदा सबूत है, उदा निशान है। शब्द अते नाम ए आत्मिक प्रकाश दे दो पक्ष हन। शब्द इलाही होंद दा प्रकाश ते प्रतीक है, एदे तो असी उन्नू जान सकते हाँ, पर नाम इस प्रकाश दी प्रवृत्ति है, डायनैमिक एक्टिवेशन। शब्द अते नाम दोनों ही इक्को आत्मिक प्रकाश दे प्रतीक ते प्रगटावे हन। शब्दे ही नाओ उपजे, शब्दे मेल मिलाया। अनहत बाणी गुर शब्द जानी, हर नाम हर रस पोगो। गुर कै शब्द हर नाम वखाणे, गुरबाणी वर्ती जग अंतर। इस बाणी ते हर नाम पाएंदा। जिवें पिछे जिक्र आ चुका है कि तत् शब्द अपने सोमे निरंकार वांगू अत सूखम ते अरूप है। सुरत भी तत् शब्द दी न्याई सूखम अते अरूप है। साड़ी सुरत भी वह सूखम है, ते सूखम वस्तु ही इस सूखम शब्द नू पकड़ सकती है। सूखम वस्तु सूखम जरिए द्वारा ही पकड़ी जा बुझी जा सकती है। सो सूखम सुरत तत् शब्द नू अनुभव कर सकती है, क्योंकि सूखम सुरत विच ही ये समर्था है कि ये रब्बी पै, रब्बी विस्माद, दैवी प्रेम, अनहद नाद अते नाम धुन नू अनुभव द्वारा मानद्या होया त्रैगुणी माया दे सब हद्दां बन्ने देश काल स्याणप एदे विकार इन्हां नू पार करके ओ तत् शब्द दे विच समा सकदी है। ये सूखम सुरत दी दात 84 लख जूना विच्चों सिर्फ मनुख जूनी नू ही प्रदान हुंदी होई है। हाथ पैर दे दात कर शब्द सुरत सुब दिष्ट द्वारे। इत्थे ए गल समझण योग है कि ये तत् शब्द साडे माया विच गलतान होए मनूर मन चित बुद्धि दी पकड़ तो परे है। इस विचार तो स्पष्ट है कि तत् शब्द गुरु है, सुरत एदा चेला है। जिस तरह शब्द ए संसार ते निरंकार दे विचकार एक पुल है, असी निरंकार नू इस शब्द दे द्वारा जान सकते हाँ। इसे तरह सुरत सूखम तत् शब्द अते सथूल अखरी शब्द विचकार एक उल्थाकार है, अनुवादक है, ट्रांसलेटर है। सुरत अंतरात्मे सूखम दैवी अनुभवानू जो असी महसूस करते हाँ उन्होंने अखरां विच बयान कर सकती है। साड़ी सुरत जो महसूस करते हाँ उन्हों अखरी शब अपने अखरां दे विच बयान कर सकती है। अखरां विच दर्शाए हुए सूखम दैवी गुणा नू अंतर आत्मे अनुभव करके ये आत्मिक रस भी माण सकती है। जिमें कि गुरु साहिबा ने जो भी शब्द नू अनुभव किया वह अखरी स्वरूप गुरबाणी के रूप में सानू दिता। हुण गुरबाणी नू अपनी सुरत द्वारा अनुभव करके असी उही रस माण सकते हाँ जेड़ा के गुरु साहिबा ने जा भगतां ने संतां महापुरखां ने इस बाणी दे विच दर्शाया है। सुरत निरंकार ते संसार विचकार तत् शब्द रूपी पुल नू अनुभव करके जीव नू माइकी भव सागर तो पार कर सकती है। ये सूखम खेड हेठ लिखे प्रमाणा तो होर भी स्पष्ट हो जाती है। दिसे सुनिए जानिए साओ न पाया जाए रोहला टुंडा अंधला क्यों गल लगे ताए पै के चरण कर भाव के पै के चरण कर भाव के लोयन सुरत करे नानक कहे सियाणिए इव कंत मिलावा होए। जैसे जल में कमल निरालम मुरगाई नैसाणे सुरत शब्द भव सागर तरिए नानक नाम वखाणे। पर ए अंतरमुखी सूखम खेड नू केवल साध संगत अते गुर प्रसाद द्वारा ही बुझिया जा जानिया जा सकता है। इस नुक्ते नू भाई गुरदास जी ने अपनिया वारा विच इउं खोल के दर्शाया है। शब्द सुरत लिव साध संग गुर किरपा ते अंदर आने साध संगत गुर शब्द कमाई साध संगत गुर शब्द वसंदा साध संगत गुर शब्द प्यारा साध संगत गुर शब्द विलोवे। इत्थे एक गल दसनी अत जरूरी है कि शब्द सुरत दा मेल होण नाल जीव दी जमीर जा आत्मा दी आवाज ओ नालो नाल बलवान हो जांदी है, ज्ञानवान हो जांदी है। ए आवाज फिर जग्यासु अंदर लगातार अनेकां दैवी प्रेरनावां जा भावनावां पैदा करदी है अते साडे मन नू नीवे पास्यों जान तो रोकदी है। जमीर दी अंदरली दैवी आवाज ए जग्यासु दी सुरत ओदी मत ओदे मन ओदी बुद्धि ते ओदे आचरण दी काढ़त वास्ते अत्यंत सहाई हुंदी है। तिथे घड़िए सुरत मत मन बुद्ध तिथे घड़िए सुरां सिद्धां की सुध। इस विचार तो स्पष्ट हो जाता है कि जमीर जा आत्मा दी आवाज दा शब्द सुरत दे मेल नाल गहरा संबंध है अते एक दूजे दे विच ए ओत पोत हन। जदों साडी जमीर बलवान हो जाएगी ज्ञानवान हो जाएगी तां फिर शब्द सुरत दा मेल हो सकता है। ए जमीर दी आवाज भी सुरत द्वारा अंतर आत्मे ही सुनाई दिंदी है। इसे नू विवेक बुद्ध कहा गया है। शब्द सुरत दे मेल नाल फिर इलाही मंडल दे सारे ही आत्मिक गुण जीव दे मन तन चित बुद्धि विच प्रविरत हो जाते हैं अते जीव वडभागा हो जाता है, गुरमुख बन जाता है। वाहिगुरु जी का खालसा, वाहिगुरु जी की फतेह। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਵਾਓ ਜੀ ਹਰਾਂ ਨੇ ਸ਼ਬਦ ਦੇ ਲੇਖਣ ਦੀ ਜੋ ਲੜੀ ਲਿਖੀ ਹੈ ਇਹਦੇ ਵਿੱਚੋਂ ਸ਼ਬਦ ਭਾਗ ਪਹਿਲਾ ਗੁਰਬਾਣੀ ਵਿਚਾਰ ਨੰਬਰ 58 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਹੋਰ ਬਾਕੀ ਭਾਗ ਅਤੇ ਅਨੇਕਾਂ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ।